ਅੱਜ ਦੂਸਰੇ ਰੋਜ਼ ਦੀ ਕਥਾ ਦੀ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਸਰਬੱਤ ਮਾਈ ਭਾਈ ਸਤਸੰਗਤ ਚੱਲ ਰਹੀ ਕਥਾ ਜਨਮ ਸਾਖੀ ਦੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ। ਆਓ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਹਾਜ਼ਰੀਆਂ ਲਵਾਈਏ ਉਹ ਸਤਿਗੁਰ ਦੇ ਚਰਨਾਂ ਵਿੱਚ। ਆਖੋ ਜੀ ਬੜੇ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣਿਆ ਭਾਈ ਗੁਰੂ ਸਿੱਖੋ, ਪਿੱਛੇ ਤੁਸੀਂ ਸੁਣ ਆਏ ਹੋ ਕਿ ਕਿਵੇਂ ਮਹਿਤਾ ਕਾਲੂ ਜੀ ਨੂੰ ਹਰਦਿਆਲ ਪੰਡਿਤ ਨੇ ਟੇਵਾ ਲਾ ਕੇ ਦੱਸਿਆ, ਕਾਲੂ ਜੀ ਮਹਿਤਾ ਜੀ ਪਟਵਾਰੀ ਜੀ ਇਹ ਤੁਹਾਡਾ ਪੁੱਤਰ ਸਧਾਰਨ ਪੁੱਤਰ ਨਹੀਂ, ਜਿਹਦੀ ਸਿੱਧ ਸਮਾਧੀ ਲਾਉਂਦੇ ਹਨ, ਜਤੀ ਸਤੀ ਤਪੀਸਰ ਜਿਸ ਨੂੰ ਧਿਆਉਂਦੇ ਹਨ, ਜਿਸ ਨੂੰ 33 ਕਰੋੜ ਦੇਵੀ ਦੇਵਤਾ ਨਮਸਕਾਰਾਂ ਕਰਦਾ ਹੈ, ਔਰ ਇਹ ਕਿਸੇ ਦੇ ਵੱਸ ਵਿੱਚ ਨਹੀਂ ਆਉਂਦਾ, ਉਹ ਭਗਵਾਨ ਆਮ ਨਰੈਣ ਤੁਹਾਡੇ ਘਰ ਦੇ ਵਿੱਚ ਆਇਆ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਸਤਿਗੁਰੂ ਨਾਨਕ ਪ੍ਰਗਟਿਆ ਮਿੜੀ ਧੁੰਦ ਜਗ ਚਾਨਣ ਹੋਵਾ। ਕਿਹੜੀ ਧੁੰਦ ਮਿਟ ਗਈ? ਭਾਈ ਜੀ ਕਹਿੰਦੇ ਹਨ, ਪ੍ਰਕਾਸ਼ ਹੋਇਆ ਪਾਪਾਂ ਰੂਪੀ ਧੁੰਦ ਜਿਹੜੀ ਮਿਟ ਗਈ। ਜਿਹੜੇ ਕਰਾਏ ਜਾਂਦੇ ਸਨ ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਬਾਬਾ ਨਾਨਕ ਜਿਹੜਾ ਹੈ ਪ੍ਰਗਟ ਹੋ ਗਿਆ। ਭਾਈ ਬਾਲਾ ਜੀ ਦੱਸ ਰਹੇ ਹਨ, ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ। ਉਪਰੰਤ ਭਾਈ ਬਾਲਾ ਜੀ ਨੇ ਇਹ ਗੱਲ ਦੱਸੀ, ਸਤਿਗੁਰੂ ਜੀ ਜਦ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ 5 ਵਰਸ ਦੇ ਹੋ ਗਏ ਤਾਂ ਬਾਲਕਾਂ ਨਾਲ ਖੇਡਣ ਲੱਗੇ। ਉਹ ਬਾਲਕਾਂ ਨਾਲ ਖੇਡਦੇ ਵੇਖ ਕੇ ਹਰ ਇੱਕ ਇਸਤਰੀ ਪੁਰਸ਼ ਨੂੰ ਬਹੁਤ ਹੀ ਪਿਆਰੇ ਲੱਗਦੇ ਸਨ। ਆਮ ਬੱਚਾ ਜੇ ਖੇਡਦਾ ਹੋਵੇ ਨਾ ਤਾਂ ਬੜਾ ਛੋਟਾ ਬੱਚਾ ਸਾਧ ਸਿੰਘ ਪਿਆਰਾ ਲੱਗਦਾ ਹੈ। ਇੱਕ ਬੱਚੇ ਦੀ ਉਮਰ 'ਤੇ ਇੱਕ ਰੱਬੀ ਨੂਰ ਵਰਸ ਰਿਹਾ ਹੈ ਅਤੇ ਸਤਿਗੁਰੂ ਨਾਨਕ ਦੇਵ ਆਪ ਪਰਮੇਸ਼ੁਰ ਹੋਏ ਤਾਂ ਕਿਉਂ ਨਾ ਪਿਆਰੇ ਲੱਗਣਗੇ। ਘਰ ਵਿੱਚੋਂ ਜਿਹੜੀ ਚੀਜ਼ ਬਾਹਰ ਖੇਡਣ ਵਾਸਤੇ ਲੈ ਜਾਂਦੇ ਸਨ ਉਹ ਆਪਣੇ ਸਾਥੀ ਬਾਲਕਾਂ ਨੂੰ ਦੇ ਦਿੰਦੇ ਸਨ, ਅਤੇ ਜੇ ਕੋਈ ਹੋਰ ਰੋਟੀ ਕੱਪੜਾ ਜਾਂ ਪੈਸੇ ਲੈ ਜਾਂਦੇ ਸਨ ਤਾਂ ਉਹ ਫਕੀਰਾਂ ਤਥਾ ਗਰੀਬਾਂ ਨੂੰ ਵੰਡ ਦਿੰਦੇ ਸਨ। ਐਸਾ ਸੁਭਾਅ ਹੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ। ਆਪ ਜੀ ਦੀਆਂ ਇਹ ਗੱਲਾਂ ਵੇਖ ਕੇ ਮਹਿਤਾ ਕਾਲੂ ਪੰਡਿਤ ਹਰਦਿਆਲ ਨੂੰ ਕਹਿੰਦਾ ਸੀ ਕਿ ਤੁਸਾਂ ਚੰਗਾ ਬਾਦਸ਼ਾਹੀ ਛਤਰ ਇਸ ਦੇ ਸਿਰ 'ਤੇ ਝੁਲਾਇਆ ਹੈ, ਜੋ ਘਰ ਦੀਆਂ ਚੀਜ਼ਾਂ ਵੀ ਬਾਹਰ ਲੋਕਾਂ ਨੂੰ ਦੇ ਆਉਂਦਾ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, 5 ਬਰਹ ਕੀ ਹੋਈ ਵੈਸਾ, ਕਰਨ ਲੱਗੇ ਕਾਰਜ ਪੁੰਨ ਐਸਾ, ਲੈ ਵਸਤੂ ਕਰ ਬਾਹਰ ਧਾਵ ਹੈ, ਜੋ ਲੇਵ ਹੈ ਸੇ ਜਾਏ ਗਵਾਵ ਹੈ। 5 ਵਰਸਾਂ ਦੀ ਜਦੋਂ ਉਮਰ ਹੋਈ ਤਦੋਂ ਐਸਾ ਕੰਮ ਸੱਚੇ ਪਾਤਸ਼ਾਹ ਕਰਨ ਲੱਗੇ ਕਿ ਘਰੋਂ ਜਿਹੜੀ ਚੀਜ਼ ਹੱਥ ਆਉਂਦੀ ਹੈ ਉਹ ਚੁੱਕ ਕੇ ਲੈ ਜਾਂਦੇ ਹਨ ਅਤੇ ਬਾਹਰ ਜਾ ਕੇ ਗਵਾ ਆਉਂਦੇ ਹਨ। ਜੈਸਾ ਕਿ ਭਾਂਡੇ ਗਹਿਣੇ ਕੱਪੜੇ ਜੋ ਆਪਣੇ ਘਰੋਂ ਲੈ ਜਾਂਦੇ ਹਨ ਉਹ ਕਿਸੇ ਗਰੀਬ ਨੂੰ ਬਾਹਰ ਜਾ ਕੇ ਦੇ ਆਉਂਦੇ ਹਨ, ਨਿਤਾ ਪ੍ਰਤੀ ਇਸ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਰਦੇ ਰਹਿੰਦੇ ਹਨ। ਹੁਣ ਇੱਕ ਦਿਨ ਇੱਕ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਆਪ ਜੀ ਨੂੰ ਖਾਣ ਵਾਸਤੇ ਚੂਰੀ ਕੁੱਟ ਕੇ ਦਿੱਤੀ ਸੀ। ਸਤ ਸੰਗਤ ਧਿਆਨ ਨਾਲ ਸੁਣੀ, ਚਲੋ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਧਿਆਨ ਕਰੋ। ਉਹ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਚੂਰੀ ਕੁੱਟ ਕੇ ਦਿੱਤੀ ਸੀ ਉਹ ਇੱਕ ਗਰੀਬ ਨੂੰ ਬਾਹਰ ਹੀ ਦੇ ਆਏ ਤਾਂ ਮਾਤਾ ਜੀ ਨੇ ਘਰ ਆਇਆਂ ਨੂੰ ਪੁੱਛਿਆ ਕਿ ਬੇਟਾ ਨਾਨਕ, ਬੇਟਾ ਉਹ ਚੂਰੀ ਵਾਲਾ ਕੌਲ ਕਿੱਥੇ ਹੈ? ਜਦ ਬਾਲਕ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਤਾਂ ਮਾਤਾ ਜੀ ਨੇ ਹੁਣ ਹੱਥ ਵਿੱਚ ਸੋਟੀ ਫੜ ਲਈ, ਡਰਾਉਣ ਲੱਗੀ ਕਿ ਸੱਚ ਦੱਸ ਕੌਲ ਕਿੱਥੇ ਹੈ, ਨਹੀਂ ਤਾਂ ਇਹ ਸੋਟੀ ਨਾਲ ਤੈਨੂੰ ਮਾਰਾਂਗੀ। ਨਾਨਕ, ਬੇਟਾ ਜੇ ਸੱਚ ਦੱਸ ਦੇਗਾ ਤਾਂ ਕੁਛ ਨਹੀਂ ਕਹਿੰਦੀ, ਜੇ ਸੱਚ ਨਾ ਦੱਸਿਆ ਤਾਂ ਮੈਂ ਇਸ ਸੋਟੀ ਨਾਲ ਤੈਨੂੰ ਮਾਰਾਂਗੀ। ਉਹ ਭਾਂਡਾ, ਉਹ ਕੌਲ ਚੂਰੀ ਵਾਲਾ ਬੇਟਾ ਕਿੱਥੇ ਹੈ? ਤਾਂ ਸੱਚੇ ਪਾਤਸ਼ਾਹ ਸਾਧ ਸੰਗਤ, ਤਦ ਗੁਰੂ ਜੀ ਅੱਖਾਂ ਨੀਵੀਆਂ ਪਾ ਕੇ ਅੱਥਰੂ ਘੇਰਨ ਲੱਗ ਪਏ। ਹੁਣ ਇੰਨੇ ਚਿਰ ਨੂੰ ਚਾਚਾ ਲਾਲੂ ਜੀ ਆ ਗਏ, ਉਹਨਾਂ ਨੇ ਆ ਕੇ ਮਾਤਾ ਜੀ ਤੋਂ ਛੁਡਵਾ ਦਿੱਤਾ, ਆਖਿਆ ਵੀ ਇਹਨਾਂ ਦੇ ਦਰਸ਼ਨ ਕਰਕੇ ਨਾਨਕ ਦੇ ਦੇ ਦਰਸ਼ਨ ਕਰਕੇ ਹੀ ਗੁੱਸਾ ਉਤਰ ਜਾਂਦਾ ਹੈ, ਤੁਹਾਨੂੰ ਪਤਾ ਨਹੀਂ ਕਿਉਂ ਚੜ੍ਹਦਾ ਹੈ। ਮਾਤਾ ਜੀ ਨੇ ਫਿਰ ਗੁੱਸੇ ਨਾਲ ਕਿਹਾ, ਬੇਟਾ ਨਾਨਕ, ਅੱਜ ਤਾਂ ਤੈਨੂੰ ਇਹਨਾਂ ਨੇ ਤੇਰੇ ਚਾਚੇ ਲਾਲੂ ਨੇ ਛਡਾ ਦਿੱਤਾ ਹੈ, ਮੈਂ ਛੱਡ ਦਿੰਦੀ ਹਾਂ। ਜੇ ਤੂੰ ਫਿਰ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਤਾਂ ਫਿਰ ਮੈਂ ਤੈਨੂੰ ਨਹੀਂ ਛੱਡਾਂਗੀ। ਇਸੇ ਤਰ੍ਹਾਂ ਡਰ ਧਮਕਾ ਕੇ ਮਾਤਾ ਤ੍ਰਿਪਤਾ ਜੀ ਦੇ ਅੰਦਰ ਮੋਹ ਆ ਗਿਆ ਸਾ। ਪਹਿਲਾਂ ਡਰਾ ਧਮਕਾ ਲਿਆ, ਮਾਂ ਸੀ ਨਾ, ਮਾਵਾਂ ਦਾ ਹਿਰਦਾ ਐਸਾ ਹੁੰਦਾ, ਜਿਸ ਕਰਕੇ ਮਾਤਾ ਜੀ ਨੇ ਆਪ ਜੀ ਨੂੰ ਫੜ ਕੇ, ਜਦੋਂ ਮੋਹ ਆਇਆ ਤੇ ਮਾਤਾ ਜੀ ਨੇ ਫੜ ਕੇ ਗੋਦੀ ਵਿੱਚ ਬਿਠਾ ਕੇ ਬਹੁਤ ਪਿਆਰ ਕੀਤਾ। ਹੁਣ ਉਹੀ ਮਾਤਾ ਬੜਾ ਪਿਆਰ ਕਰਦੀ ਹੈ, ਬੜਾ ਦੁਲਾਰ ਕਰਦੀ ਹੈ। ਮਾਤਾ ਜੀ ਨੇ ਗੁਰੂ ਜੀ ਦਾ ਮੂੰਹ ਪੂੰਝਦੇ ਅਤੇ ਪਿਆਰ ਕਰਕੇ ਘੁੱਟ ਘੁੱਟ ਕੇ ਗਾਲਾਂ ਲਾਉਂਦੇ ਸਨ ਅਤੇ ਮਨ ਵਿੱਚ ਬਹੁਤ ਪਛਤਾਉਂਦੇ ਸਨ ਕਿ ਮੈਂ ਆਪਣੇ ਇੱਕੋ ਇੱਕ ਪੁੱਤਰ ਨੂੰ ਕਿਉਂ ਝਿੜਕਿਆ ਹੈ। ਮਣਾ ਕਮਲਿਆ, ਤੂੰ ਨਾਨਕ ਨੂੰ ਕਿਉਂ ਝਿੜਕਿਆ ਹੈ। ਬਹੁਤ ਪਛਤਾਉਂਦੇ ਹਨ ਮਾਤਾ ਜੀ, ਆਪੇ ਵੱਡਾ ਹੋ ਕੇ ਸਮਝ ਆਏਗਾ, ਅਜੇ ਬੱਚਾ ਹੈ, ਲਾਭਹਾਨ ਨਹੀਂ ਜਾਣਦਾ ਅਤੇ ਇਸੇ ਤਰ੍ਹਾਂ ਹੀ ਸੁਭਾਵਕ ਹੀ ਕਰਦਾ ਰਹਿੰਦਾ ਹੈ, ਇਸ ਦਾ ਕੀ ਦੋਸ਼ ਹੈ। ਜੇ ਇਸ ਨੂੰ ਪਤਾ ਹੋਵੇ ਤਾਂ ਕਿਉਂ ਕਰੇ, ਕਿਉਂਕਿ ਇਸ ਨੂੰ ਹਾਨ ਲਾਭ ਦਾ ਪਤਾ ਨਹੀਂ। ਬੱਚੇ ਨੂੰ ਆਪਣੇ ਬਗਾਨੇ ਦਾ ਕੋਈ ਪਤਾ ਨਹੀਂ ਹੁੰਦਾ, ਵੱਡਾ ਹੋਏਗਾ ਤਾਂ ਆਪੇ ਸਮਝ ਆਵੇਗਾ। ਇਸੇ ਤਰ੍ਹਾਂ ਪਿਆਰ ਅਤੇ ਵਿਚਾਰ ਕਰਕੇ ਜਦ ਮਾਤਾ ਜੀ ਨੇ ਗੋਦ ਵਿੱਚੋਂ ਛੱਡਿਆ ਤਾਂ ਗੁਰੂ ਜੀ ਫਿਰ ਬੱਚਿਆਂ ਨਾਲ ਸਾਧ ਸੰਗਤ ਖੇਡਣ ਭੱਜ ਗਏ, ਖੇਡਣ ਤੁਰ ਪਏ। ਨਿੱਕੇ ਨਿੱਕੇ ਹਾਣੀਆਂ ਨਾਲ ਖੇਡਦੇ ਹਨ, ਅਜੀਬ ਖੇਡਾਂ ਖੇਡਦੇ ਹਨ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਗਤ ਬਾਬਾ ਮਹਿਤਾ ਕਾਲੂ ਨੇ। ਇਸ ਤਰ੍ਹਾਂ ਦੀਆਂ ਗੱਲਾਂ ਵੇਖ ਕੇ ਪੰਡਿਤ ਦੇ ਘਰ ਜਾ ਕੇ ਕਿਹਾ ਕਿ ਹੇ ਪੰਡਿਤ ਜੀ, ਤੁਸੀਂ ਚੰਗਾ ਜੋਤਿਸ਼ ਲਾਇਆ ਹੈ, ਤੁਹਾਡਾ ਕਿਹਾ ਤਾਂ ਕੁਝ ਵੀ ਸੱਚ ਨਹੀਂ ਹੋਇਆ। ਇਸ ਦੇ ਲੱਛਣ ਤੋਂ ਮੈਂ ਜਾਣ ਲਿਆ ਹੈ ਕਿ ਇਹ ਘਰ ਅਜਾੜੂ ਪੈਦਾ ਹੋਇਆ ਹੈ। ਤੁਸੀਂ ਤਾਂ ਕਹਿੰਦੇ ਸੋ ਬੜਿਆ ਬੜਾ ਤੁਸੀਂ ਵੀ ਇਹ ਨਰਾਇਣ ਹੈ, ਇਹਦੇ ਸਿਰ 'ਤੇ ਛਤਰ ਝੁੱਲੇਗਾ ਅਤੇ ਇਹ ਤਾਂ ਮੇਰਾ ਘਰ ਅਜਾੜੂ ਹੈ, ਮੇਰਾ ਘਰ ਹੀ ਅਜਾੜੀ ਆਉਂਦਾ ਹੈ, ਕਿਉਂਕਿ ਜੋ ਚੀਜ਼ ਇਹ ਘਰੋਂ ਲੈ ਜਾਂਦਾ ਹੈ ਉਹ ਬਾਹਰ ਜਾ ਕੇ ਗਵਾ ਆਉਂਦਾ ਹੈ। ਮੈਂ ਬੜਾ ਪਰੇਸ਼ਾਨ ਹਾਂ, ਜੇਕਰ ਕੁਝ ਪੁੱਛੀਏ ਤਾਂ ਚੁੱਪ ਕਰ ਰਹਿੰਦਾ ਹੈ, ਅੱਗੋਂ ਜਵਾਬ ਨਹੀਂ ਦਿੰਦਾ, ਦੱਸਦਾ ਅਤੇ ਬੋਲਦਾ ਕੁਝ ਨਹੀਂ ਹੈ। ਤੂੰ ਚੰਗੀ ਗਿਣਤੀ ਗਿਣ ਕੇ ਪੱਤਰੀ ਲਿਖੀ ਹੈ, ਮੈਂ ਸਮਝਦਾ ਹਾਂ ਕਿ ਤੂੰ ਐਵੇਂ ਮੈਨੂੰ ਖੁਸ਼ ਕਰਕੇ ਪੈਸੇ ਲੈਣ ਵਾਸਤੇ ਹੀ ਇਹ ਝੂਠ ਮੂਠ ਗੱਲਾਂ ਸੁਣਾਈਆਂ ਹਨ, ਪੈਸੇ ਲੈਣ ਵਾਸਤੇ ਸੁਣਾਈਆਂ ਹਨ ਝੂਠ ਮੂਠ। ਤੇਰਾ ਟੇਵਾ ਜਿੰਨਾ ਤੂੰ ਲਾਇਆ ਸੀ ਉਹ ਸਾਰਾ ਗਲਤ ਹੈ, ਤੂੰ ਟੇਵਾ ਸਹੀ ਨਹੀਂ ਲਾਇਆ। ਮਹਿਤਾ ਕਾਲੂ ਦੇ ਇਹ ਉਲਾਂਭੇ ਸੁਣ ਕੇ ਪੰਡਿਤ ਹਰਦਿਆਲ ਨੇ ਕਿਹਾ ਕਿ ਮਹਿਤਾ ਕਾਲੂ ਜੀ, ਬਾਲਕ ਦਾ ਇੱਕ ਲੱਛਣ ਜਿਹੜਾ ਮੈਂ ਇਸ ਵਿੱਚ ਪਹਿਲਾਂ ਵੇਖਿਆ ਸੀ ਅਤੇ ਤੈਨੂੰ ਦੱਸਿਆ ਨਹੀਂ ਸੀ ਕਿ ਤੇਰੇ ਮਨ ਦੀ ਖੁਸ਼ੀ ਨਾ ਮਾਰੀ ਜਾਵੇ, ਉਹ ਇਹ ਹੈ ਕਿ ਇਸਦੇ ਜਿਤਨੇ ਸੰਬੰਧੀ ਹਨ ਉਹ ਇਸਦੀ ਮਹਿਮਾ ਨਹੀਂ ਜਾਣ ਸਕਣਗੇ। ਜਿਸਨੇ ਸਾਕ ਸੰਬੰਧੀ ਘਰ ਵਾਲੇ ਹਨ ਉਹ ਇਸ ਬਾਲਕ ਦੀ ਮਹਿਮਾ ਨਹੀਂ ਜਾਣ ਸਕਦੇ, ਇਹ ਵੀ ਟੇਵੇ ਵਿੱਚ ਆਇਆ ਸੀ। ਤੁਹਾਡਾ ਮਨ ਨਾ ਦੁਖੀ ਹੋਵੇ ਮਹਿਤਾ ਕਾਲੂ ਜੀ, ਮੈਂ ਤੁਹਾਨੂੰ ਉਹ ਨਹੀਂ ਸੀ ਸੁਣਾਇਆ, ਦੱਸਿਆ ਹੀ ਨਹੀਂ ਸੀ। ਹੋਰ ਲੋਕ ਭਾਵੇਂ ਇਸ ਤੋਂ ਬਹੁਤ ਲਾਭ ਉਠਾਉਣਗੇ, ਜਦ ਇਹ ਬਾਲਕ ਜਵਾਨ ਹੋਵੇਗਾ ਤਾਂ ਇਸਦਾ ਤੇਜ ਪ੍ਰਤਾਪ ਬਹੁਤ ਵਧੇਗਾ। ਜਿਵੇਂ ਜਿਵੇਂ ਬਾਲਕ ਜਵਾਨ ਹੋਵੇਗਾ ਤਿਵੇਂ ਤਿਵੇਂ ਇਸਦਾ ਤੇਜ ਪ੍ਰਤਾਪ ਜਿਹੜਾ ਹੈ ਬਹੁਤ ਵਧੇਗਾ, ਬਹੁਤ ਵਧੇਗਾ। ਇਸ ਨੂੰ ਪੀਰ ਫਕੀਰ ਸਾਰੇ ਮੰਨਣਗੇ, ਉਹ ਪੁਰਸ਼ ਧੰਤਾ ਯੋਗ ਹੋਣਗੇ ਜਿਹੜੇ ਇਸ ਨੂੰ ਮਨ ਕਰਕੇ ਮੰਨਣਗੇ। ਕਾਲੂ ਜੀ, ਮਹਿਤਾ ਜੀ, ਇਸ ਨੂੰ ਤਾਂ ਮੰਨਣ ਵਾਲੇ ਵੀ ਪੂਜੇ ਜਾਣਗੇ, ਜਿਹੜੇ ਇਸ ਨੂੰ ਧਿਆਉਣਗੇ, ਇਸਦਾ ਨਾਂ ਲੈਣਗੇ, ਉਹਨਾਂ ਦੀ ਵੀ ਪੂਜਾ ਹੋਏਗੀ। ਇਸ ਕਰਕੇ ਮਹਿਤਾ ਜੀ, ਤੁਸੀਂ ਧਨ ਦੀ ਪ੍ਰੀਤ ਨਾ ਕਰੋ, ਧਨ ਦੀ ਝੂਠੀ ਪ੍ਰੀਤ ਹੈ। ਆਪਣੇ ਇਸ ਪੁੱਤਰ ਉੱਤੇ ਮਨ ਕਰਕੇ ਸ਼ਰਧਾ ਧਾਰਨ ਕਰੋ, ਇਹ ਪਰਮਾਤਮਾ ਦਾ ਰੂਪ ਹੈ ਜੋ ਜੜ ਚੇਤਨ ਸ੍ਰਿਸ਼ਟੀ ਦਾ ਮੁੱਢ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, सुत पर श्रद्धा और करो दर प्रीत हर कूर परम रूप परमात्मा चिदंग चराचर मूर। सो हरदयाल पंडित ने मेहता काली जी नूं जद ये उपदेश दिता, पंडित पासों ये गल्लां सुन के बाबा कालू मन ही मन विच पंडित नूं बुरा भला कहिंदा होया घर मुड़िया ते आप कार विहार विच ओ लग गया। नाले झुरदा है, कई सोचा सोचता है कि पंडित ने बहुत माड़ा किया है, कैसा गलत टेवा लाया है। जो टेवा लाया है सब उसके उल्ट हो रहा है। मेहता कालू जी मन दे विच झुर रहे हैं, कम विहार भी करी आते हैं। उस रात की ही साह संगत गल है कि माता तृप्ता जी बालक नू नाल लैके अपने सुंदर पलंग उत्ते सुते सन। तो माता जी नू सवा पैर रात रहिंदी एक सुपना आया। माता जी ने वेख्या कि बहुत देवते इकट्ठे हो के बालक गुरु जी दे दर्शन करन आए हैं अते दर्शन करके बड़े प्रसन्न हुंदे हैं अते आप जी दी उपर फुल्लां दी बरखा कर रहे हैं। 33 करोड़ देवी देवते सतगुरु नानक दे पातशाह महाराज जी उत्ते बालक दे उत्ते बरखा कर रहे हैं। बालक गुरु जी एक सुंदर हीरे मानक जड़त उच्चे संघासन उत्ते विराजमान अते देवते हथ जोड़ के नमस्कारा करते हैं अते शोभा करते हैं कि हे पूज मूर्ति आप पापियां दंभियां ते दुष्टां नूं नाश करन वास्ते जगत विच भगती प्रगट करन वास्ते बेदी कुल विच प्रगट होए हो। कलयुग विच पुत्र सच दा रस्ता दसन अते जगत दे उधार वास्ते सत्संग दा राह देण लई नाम जपान अते चरण कमलां दा ध्यान करन वास्ते बुराइयां नूं दूर करन अते अपने चरणां दा आसरा देण वास्ते संसार विच आए हो। इस तरह दीआं सोभा उस्तियां करके अते बारंबार नमस्कार करके वारी सद के जांदे होए देवते सतगुरां दी पूजा करके नमस्कार करके सोभा करके सत्संग वास दे लोक नूं चले गए। माता जी ने यह सारा सीन सुपने विच वेख्या। हुण सुपने विच एक कौतक वेख के माता तृप्ता जी बहुत अचरज हुई, बहुत घबरा के बालक जी दे बालक दे शरीर उपर हाथ फेर के वेखन लगी माता कि मेरे नाल ही सुते हुए हैं कि सचमुच ही किसी सोने दे संघासन दे विराजे हैं। माता जी नूं गुरु साहब जी दे अंग अंग विच्चों चंदन अतर दी सुगंधी आउण लग पई। जद माता जी ने सत्संग हाथ फेरिया डर गए माता जी, घबराए हुए ने हाथ फेरिया माता जी ने, तां सतगुरु जी दे शरीर विच्चों चंदन दी खुशबू आउण लगी, महक आउण लगी। माता जी भरम विच पै गए कि यह सुपना है जां सचमुच सच सी। माता जी कोई गल निश्चय ना कर सके ते इस विचार विच ही दिन चढ़ पिया। ये सोच रहे सन, हुण नींद नहीं सी आ रही, ये सोचदे कि सुपना वेख्या है जां सच है, अचंभा है, ये मेरे नाल की होया। ये सोचदे ही माता जी सोच रहे सन ते दिन चढ़ पिया। माता जी दे इस भरम ते चिंता नूं दूर करन वास्ते गुरु जी जाग पए अते कहा कि माता जी मैनूं भुख लगी है, कुछ भोजन दिओ। पुत्र दी ये भुख दी गल सुन के माता जी पुत्र प्यार विच रात दी सारी कहानी भुल गई, सारी कहानी भुल गई, क्योंकि सच्चे पातशाह जी ने माया पा दित्ती अते बड़े प्यार नाल दही नाल रोटी लिया के आप जी नूं खाण वास्ते दित्ती। गुरु जी दही रोटी छक के बालकां नाल खेडण बाहर चले गए। गुरु जी जद खेडदे हन भाई दे दौड़दे हन ते आप जी दे पैरां दीआं घुंघरियां अते लक दी तड़ागी छणकदी है ਬੜੀ ਸੋਭਾ ਦਿੰਦੀ ਹੈ। ਆਪ ਜੀ ਬੜੇ ਸੋਭਾ ਦਿੰਦੇ ਹਨ। ਜਦ ਗੁਰੂ ਜੀ ਖੇਡ ਕੇ ਘਰ ਆਉਂਦੇ ਹਨ ਤਾਂ ਆਪ ਜੀ ਨਾਲ ਦੂਜੇ ਬਾਲਕ ਵੀ ਆ ਜਾਂਦੇ ਹਨ, ਦੂਜੇ ਬਾਲਕ ਵੀ ਸਾਧ ਸੰਗਤ ਦੀ ਆ ਜਾਂਦੇ ਹਨ। ਆਪ ਜੀ ਨਾਲ ਬਾਲਕ ਬੜਾ ਪ੍ਰੇਮ ਕਰਦੇ ਹਨ ਅਤੇ ਆਪ ਜੀ ਨੂੰ ਛੱਡ ਕੇ ਆਪਣੇ ਘਰ ਨਹੀਂ ਜਾਣਾ ਚਾਹੁੰਦੇ। ਦਿਨ ਪ੍ਰਤੀ ਇਸ ਤਰ੍ਹਾਂ ਹੀ ਸੁੱਖ ਆਨੰਦ ਨਾਲ ਖੇਡਦੇ ਹਨ ਅਤੇ ਵੇਖਣ ਵਾਲੇ ਇਹਨਾਂ ਦੇ ਰੰਗ ਢੰਗ ਵੇਖ ਕੇ ਸਾਧ ਸੰਗਤ ਪ੍ਰਸੰਨ ਹੁੰਦੇ ਹਨ। ਬਾਬਾ ਕਾਲੂ ਜੀ, ਇਹ ਬਾਲਕਾਂ ਦੀਆਂ ਖੇਡਾਂ ਹੱਸਣਾ ਕੁਦਰਾਂ ਦੇ ਨਿਰਾਲੇ ਢੰਗ ਵੇਖ ਕੇ ਮਨ ਵਿੱਚ ਬੜਾ ਪ੍ਰਸੰਨ ਹੁੰਦਾ ਹੈ। ਜਦ ਗੁਰੂ ਜੀ 6 ਸਾਲਾਂ ਦੇ ਹੋ ਗਏ ਤਾਂ ਇੱਕ ਦਿਨ ਕਾਲੂ ਜੀ ਨੇ ਵਿਚਾਰਿਆ ਕਿ ਹੁਣ ਪੜ੍ਹਨ ਦੇ ਯੋਗ ਹੋ ਗਿਆ ਹੈ, ਹੁਣ ਇਸ ਨੂੰ ਲੇਖਾ ਪੱਤਾ ਸਿੱਖਣਾ ਸਾਡਾ ਬਹੁਤ ਕੰਮ ਹੈ, ਪਾਂਧੇ ਪਾਸ ਇਸ ਨੂੰ ਬਿਠਾ ਦਈਏ, ਇਹ ਵੀ ਮੇਰੇ ਵਾਂਗੂ ਹੀ ਲੇਖੇ ਪੱਤੇ ਵੀ ਸਿਆਣਾ ਹੋ ਜਾਵੇ। ਸਿਆਣੇ ਕਹਿੰਦੇ ਹਨ ਕਿ ਜਿਹੜਾ ਪਿਤਾ ਆਪਣੇ ਬੱਚਿਆਂ ਨੂੰ ਵਿੱਦਿਆ ਨਹੀਂ ਪੜ੍ਹਾਉਂਦਾ ਉਹ ਪਿਤਾ ਆਪਣੇ ਬੱਚਿਆਂ ਦਾ ਦੁਸ਼ਮਣ ਹੁੰਦਾ ਹੈ, ਕਿਉਂਕਿ ਵਿੱਦਿਆ ਤੋਂ ਬਿਨਾਂ ਅਕਲ ਨਹੀਂ ਹੁੰਦੀ ਅਤੇ ਜਗਤ ਵਿੱਚ ਸ਼ੋਭਾ ਨਹੀਂ ਪਾਉਂਦਾ। ਅਨਪੜ੍ਹ ਭੋਲੇ ਸੁਭਾਅ ਵਾਲਾ ਸਿੱਧਾ ਸਾਧਾ ਜਿਹਾ ਰਹਿੰਦਾ ਹੈ, ਅਨਪੜ੍ਹ ਬੰਦਾ ਧਨ ਨਹੀਂ ਕਮਾ ਸਕਦਾ ਕਿਉਂਕਿ ਉਸਨੂੰ ਕਿਸੇ ਤਰ੍ਹਾਂ ਦੀ ਸਿਆਣੀ ਗੱਲ ਦੀ ਸਮਝ ਨਹੀਂ ਹੁੰਦੀ। ਇਸੇ ਤਰ੍ਹਾਂ ਦੇ ਵਿਚਾਰ ਕਰਕੇ ਬਾਬਾ ਕਾਲੂ ਜੀ ਨੇ ਦੂਸਰੇ ਦਿਨ ਸਵੇਰੇ ਹੀ ਗੁਰੂ ਜੀ ਨੂੰ ਪਾਂਧੇ ਪਾਸ ਪੜ੍ਹਨ ਬਿਠਾਉਣ ਵਾਸਤੇ ਤਿਆਰੀ ਕਰ ਲਈ। ਮਹਿਤਾ ਕਾਲੂ ਜੀ ਨੇ ਚੌਲਾਂ ਦੀ ਇੱਕ ਥੈਲੀ ਭਰ ਲਈ, ਹੱਥ ਵਿੱਚ ਕੁਝ ਸੁਪਾਰੀਆਂ ਲੈ ਲਈਆਂ, ਗੁਰੂ ਜੀ ਨੂੰ ਸੁੰਦਰ ਨਵੇਂ ਕੱਪੜੇ ਪਵਾ ਕੇ ਹੱਥ ਵਿੱਚ ਉਂਗਲੀ ਫੜਾ ਲਈ ਅਤੇ ਨਾਲ ਲੈ ਕੇ ਪਾਂਧੇ ਪਾਸ ਲੈ ਗਏ। ਕਾਲੂ ਜੀ ਨੇ ਪਾਂਧੇ ਨੂੰ ਕਿਹਾ, ਪਾਂਧਾ ਜੀ, ਸਾਡੇ ਇਸ ਪੁੱਤਰ ਨੂੰ ਤੁਸੀਂ ਬੜੇ ਪ੍ਰੇਮ ਨਾਲ ਪੜ੍ਹਾਉਣਾ ਹੈ, ਜਦ ਇਹ ਲੇਖੇ ਦੇ ਲਿਖਣ ਪੜ੍ਹਨ ਵਿੱਚ ਗੁਣਵਾਨ ਹੋ ਜਾਏਗਾ ਤਾਂ ਮੈਂ ਤੁਹਾਡੀ ਸੇਵਾ ਕਰਾਂਗਾ। ਬਸ 1-2 ਸਾਲਾਂ ਵਿੱਚ ਹੀ ਇਸ ਨੂੰ ਸਿਆਣਾ ਕਰ ਦਿਓ, ਸਭ ਵਿੱਦਿਆ ਪੜ੍ਹਾ ਦਿਓ। ਇਸੇ ਤਰ੍ਹਾਂ ਗੁਰੂ ਜੀ ਨੂੰ ਪਾਂਧੇ ਪਾਸ ਸਾਧ ਸੰਗਤ ਬਿਠਾ ਕੇ ਪਾਂਧੇ ਨੂੰ ਚੰਗੀ ਤਰ੍ਹਾਂ ਪੜ੍ਹਾਉਣ ਦੀ ਪੱਕੀ ਕਰਕੇ ਮਹਿਤਾ ਕਾਲੂ ਜੀ ਘਰ ਨੂੰ ਆ ਗਏ। ਪਾਂਧੇ ਨੇ ਬੜੀ ਸ਼ਰਧਾ ਨਾਲ ਪਹਿਲਾਂ ਵਿੱਦਿਆ ਦਾਤੀ ਸਰਸਵਤੀ ਦੀ ਆਰਾਧਨਾ ਕੀਤੀ ਅਤੇ ਫਿਰ ਗੁਰੂ ਜੀ ਨੂੰ ਗਿਣਤੀ ਪੜ੍ਹਾਉਣੀ ਆਰੰਭ ਕੀਤੀ। ਪਾਂਧਾ ਜਿਸ ਤਰ੍ਹਾਂ ਅੱਗੇ ਅੱਗੇ ਬੋਲਦਾ ਜਾਂਦਾ ਉਸੇ ਤਰ੍ਹਾਂ ਹੀ ਗੁਰੂ ਜੀ ਪਿੱਛੇ ਪੜ੍ਹੀ ਜਾਂਦੇ ਸਨ। ਪਾਂਧਾ ਗੁਰੂ ਜੀ ਨੂੰ ਇਸ ਤਰ੍ਹਾਂ ਸਰਲ ਪੜ੍ਹਦਾ ਵੇਖ ਕੇ ਬੜਾ ਪ੍ਰਸੰਨ ਹੋਇਆ ਅਤੇ ਮਨ ਵਿੱਚ ਅਨੁਮਾਨ ਲਾਇਆ ਕਿ ਇਹ ਬਾਲਕ ਬੜਾ ਸਿਆਣਾ ਹੈ, ਬੜਾ ਸਿਆਣਾ ਮਲੂਮ ਹੁੰਦਾ ਹੈ, ਇਹ ਛੇਤੀ ਪੜ੍ਹ ਜਾਏਗਾ। ਅਤੇ ਮਹਿਤਾ ਕਾਲੂ ਜੀ ਖੁਸ਼ ਹੋ ਕੇ ਮੈਨੂੰ ਬਹੁਤ ਧਨ ਦੇਵੇਗਾ। ਇਸ ਤਰ੍ਹਾਂ ਖੁਸ਼ੀ ਨਾਲ ਜੋ ਕੁਝ ਪਾਂਧੇ ਨੇ ਸਾਰਾ ਦਿਨ ਪੜ੍ਹਾਇਆ ਉਹ ਆਪ ਜੀ ਨੇ ਸੰਧਿਆ ਸਮੇਂ ਘਰ ਜਾ ਕੇ ਸਭ ਕੁਛ ਮਾਤਾ ਜੀ ਨੂੰ ਜ਼ਬਾਨੀ ਸੁਣਾ ਦਿੱਤਾ ਅਤੇ ਮਾਤਾ ਜੀ ਬੜੇ ਪ੍ਰਸੰਨ ਹੋਏ। ਦੂਸਰੇ ਦਿਨ ਸਵੇਰੇ ਮਹਿਤਾ ਕਾਲੂ ਜੀ ਫਿਰ ਗੁਰੂ ਜੀ ਨੂੰ ਪਾਂਧੇ ਪਾਸ ਲੈ ਗਏ ਅਤੇ ਆਪਣੇ ਵੱਲੋਂ ਇਸ ਗੱਲ ਦੀ ਬੜੀ ਖੁਸ਼ੀ ਪ੍ਰਗਟ ਕੀਤੀ ਕਿ ਜੋ ਕੁਛ ਤੁਸੀਂ ਪੜ੍ਹਾਇਆ ਸੀ ਉਹ ਸਭ ਕੁਛ ਨਾਨਕ ਨੇ ਸੁਣਾਇਆ ਹੈ, ਤੁਹਾਡੀ ਪਾਂਧਾ ਜੀ ਬੜੀ ਕਿਰਪਾ ਹੈ, ਨਾਨਕ ਜੀ ਨੂੰ ਇਸੇ ਤਰ੍ਹਾਂ ਹੀ ਪਿਆਰ ਨਾਲ ਪੜ੍ਹਾਉਣਾ। ਮਹਿਤਾ ਕਾਲੂ ਜੀ ਦੀ ਗੱਲ ਸੁਣ ਕੇ ਪਾਂਧਾ ਵੀ ਖੁਸ਼ੀ ਨਾਲ ਦੂਣ ਸਵਾਇਆ ਹੋ ਗਿਆ। ਸੋ ਸਾਧ ਸੰਗਤ, ਇਸੇ ਤਰ੍ਹਾਂ ਹੀ ਜਦ ਮਹਿਤਾ ਕਾਲੂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦੂਸਰੇ ਦਿਨ ਛੱਡ ਆਇਆ, ਪਾਂਧਾ ਜੋ ਵੀ ਪੜ੍ਹਾਉਂਦਾ ਹੈ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪੜ੍ਹਦੇ ਹਨ। ਕਈ ਸੱਜਣ ਇੱਥੇ ਆਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਤਾਂ ਵਿੱਦਿਆ ਪੜ੍ਹੇ ਹੀ ਨਹੀਂ, ਉਹਨਾਂ 'ਤੇ ਪੜ੍ਹਾਈ ਕੀਤੀ ਨਹੀਂ। ਇਹ ਗੱਲ ਨਹੀਂ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਸਭ ਵਿੱਦਿਆ ਦੀ ਤਲੀਮ ਹਾਸਿਲ ਕੀਤੀ, ਫਾਰਸੀ ਪੜ੍ਹੇ, ਅਰਬੀ ਪੜ੍ਹੇ, ਉਸ ਟਾਈਮ ਦਾ ਹਿਸਾਬ ਕਿਤਾਬ ਲੰਡੀ ਜ਼ਬਾਨ ਵਿੱਚ ਚੱਲਦਾ ਸੀ ਉਹ ਵੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਿਆ। ਜੋ ਪਾਉਂਦਾ ਪੜ੍ਹਾਉਂਦਾ ਸੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸਹੀ ਤਰੀਕੇ ਨਾਲ ਉਹ ਸਾਰਾ ਕੁਛ ਪੜ੍ਹੀ ਜਾ ਰਹੇ ਸਨ, ਸਿੱਖੀ ਜਾ ਰਹੇ ਸਨ। ਆਖਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪਾਂਧੇ ਨੂੰ ਵੀ ਉਪਦੇਸ਼ ਦਿੱਤਾ, ਕਿਉਂਕਿ ਪਾਂਧਾ ਸਾਧ ਸੰਗਤ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਮਰੀਦ ਹੋ ਚੁੱਕਿਆ ਸੀ। ਤਾਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਨਾਮ ਦਾਨ ਇਸ਼ਨਾਨ ਦਾ ਉਪਦੇਸ਼ ਪਾਂਧੇ ਨੂੰ ਦਿੱਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਪੁਰਸ਼ ਦੀ ਨਾਮ ਵਿੱਚ ਪ੍ਰੀਤ ਹੋਵੇਗੀ ਨਾ, ਉਹ ਤਨ ਧਨ ਦੀ ਝੂਠੀ ਪ੍ਰੀਤ ਨੂੰ ਤਿਆਗ ਕੇ ਨਾਮ ਸਿਮਰਨ ਵਿੱਚ ਲਿਵ ਲਾਵੇਗਾ ਅਤੇ ਅੰਤ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ। ਸਤਿਗੁਰੂ ਜੀ ਦੇ ਐਸੇ ਮੁਕਤੀਦਾਤਾ ਬਚਨ ਸੁਣ ਕੇ ਪਾਂਧੇ ਦੀ ਨਾਮ ਭਜਨ ਵਿੱਚ ਲਿਵ ਲੱਗ ਗਈ ਅਤੇ ਫਿਰ ਸਾਵਧਾਨ ਹੋ ਕੇ ਬੇਨਤੀ ਕੀਤੀ ਅਤੇ ਬਾਰੰਬਾਰ ਚਰਨਾਂ 'ਤੇ ਮੱਥਾ ਟੇਕ ਕੇ ਆਪਣੇ ਵੱਧ ਘੱਟ ਕਹਿਣ ਦੀ ਖਿਮਾ ਮੰਗੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਵਾਕ ਅਨੁਚਿਤ ਮੈਂ ਜੋ ਬਖਾਨੇ, ਸ਼ਿਮਾ ਕਰੋ ਅਬ ਸ੍ਰੀ ਪ੍ਰਭੂ ਜਾਣੇ। ਹੇ ਮਹਾਰਾਜ ਜੀ, ਜੋ ਅਣਜਾਣਪੁਣੇ ਵਿੱਚ ਕੋਈ ਅਯੋਗ ਗੱਲ ਮੈਂ ਆਪ ਜੀ ਨੂੰ ਆਖ ਦਿੱਤੀ ਹੋਵੇ ਤਾਂ ਮੈਨੂੰ ਬਖਸ਼ ਦਿਓ। ਪਾਂਧਾ ਵੀ ਸਾਧ ਸੰਗਤ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਮਰੀਦ ਹੋ ਗਿਆ। ਉਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੀ ਜ਼ਬਾਨ ਵਿੱਚ ਇੰਨਾ ਰਸ ਸੀ, ਜਿਸ ਨੂੰ ਇੱਕ ਰਾਂ ਬੋਲਦੇ ਸਨ ਉਹਨੂੰ ਉਹ ਸਤਿਗੁਰੂ ਨਾਨਕ ਦੇਵ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ, ਕਿਉਂਕਿ ਸਤਿਗੁਰੂ ਨਾਨਕ ਦੇਵ ਸਾਰਿਆਂ ਨੂੰ ਹਿਰਦਿਓਂ ਪਿਆਰ ਕਰਦੇ ਸਨ। ਉਹ ਸ੍ਰਿਸ਼ਟੀ ਦੇ ਮਾਲਕ ਸਨ, ਦੁਨੀਆ ਦੇ ਮਾਲਕ ਸਨ। ਕਲ ਤਾਰ ਗੁਰੂ ਨਾਨਕ ਆਇਆ, ਉਹ ਕਲੂ ਇਸ ਭਿਆਨਕ ਸਮੇਂ ਦੇ ਵਿੱਚ ਸਭ ਨੂੰ ਤਾਰਨ ਆਏ ਹਨ। ਸਾਧ ਸੰਗਤ, ਇੱਕ ਸਤਿਗੁਰੂ ਨਾਨਕ ਹੈ ਜਿਸ ਨੂੰ ਜਗਤ ਬਾਬਾ ਵੀ ਆਖਿਆ ਜਾਂਦਾ ਹੈ, ਜਗਤ ਗੁਰੂ ਵੀ ਆਖਿਆ ਜਾਂਦਾ ਹੈ, ਜਿਸ ਨੂੰ ਮੁਸਲਮਾਨ ਕਹਿੰਦੇ ਹਨ ਸਾਡਾ ਹੈ, ਹਿੰਦੂ ਕਹਿੰਦੇ ਹਨ ਸਾਡਾ ਹੈ, ਸਿੱਖ ਕਹਿੰਦੇ ਹਨ ਸਾਡਾ ਹੈ, ਜੋ ਚੌਵਾਂ ਵਰਨਾਂ ਨੂੰ ਜਿਸ ਨੇ ਇੱਕੋ ਹੀ ਉਪਦੇਸ਼ ਦਿੱਤਾ ਹੈ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਤੁਸੀਂ ਸਾਖੀਆਂ ਪੜ੍ਹੋ ਸੁਣੋ ਪਤਾ ਲੱਗਦਾ ਹੈ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਨਾ ਕਿਸੇ ਹਿੰਦੂ ਨੂੰ ਆਖਿਆ ਹੈ ਤੂੰ ਮੁਸਲਮਾਨ ਹੋ ਜਾ, ਨਾ ਹੀ ਕਿਸੇ ਮੁਸਲਮਾਨ ਨੂੰ ਇਹ ਆਖਿਆ ਤੂੰ ਹਿੰਦੂ ਹੋ ਜਾ। ਸਤਿਗੁਰੂ ਨਾਨਕ ਦੇਵ ਨੇ ਉਪਦੇਸ਼ ਉਸ ਕਰਤਾਰ ਦਾ ਨਿਰੰਕਾਰ ਦਾ ਦਿੱਤਾ ਹੈ, ਭਾਈ ਤੂੰ ਇਨਸਾਨ ਬਣ, ਸ਼ੁਭ ਗੁਣਾਂ ਦੀ ਪਹਿਚਾਣ ਕਰ, ਇਹਨਾਂ ਧਰਮਾਂ ਦੇ ਚੱਕਰਾਂ 'ਚੋਂ ਨਿਕਲ ਜਾ। ਕੋਈ ਵੀ ਪੰਥ ਸਤਿਗੁਰੂ ਨਾਨਕ ਦੇਵ ਨੇ ਨਹੀਂ ਚਲਾਇਆ, ਸਤਿਗੁਰੂ ਨਾਨਕ ਦੇਵ ਨੇ ਸੱਚ ਦਾ ਪੰਥ ਚਲਾਇਆ ਹੈ, ਸੱਚ ਦਾ। ਕਿਸੇ ਲਿਬਾਸ ਨੂੰ, ਕਿਸੇ ਭੇਖ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਨਹੀਂ ਮੰਨਿਆ। ਇੱਕ ਅਕਾਲ ਪੁਰਖ ਦਾ ਜੋ ਪ੍ਰਚਾਰ ਕੀਤਾ ਹੈ ਔਰ ਸਭ ਨੂੰ ਇੱਕੋ ਜਿਹਾ ਸਮਝਿਆ ਹੈ ਔਰ ਸਾਰਿਆਂ ਨੂੰ ਆਪਣੀ ਛਾਤੀ ਨਾਲ ਲਾ ਕੇ ਪਿਆਰ ਦਿੱਤਾ ਹੈ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਔਰ ਇਹ ਸਿਖਾਇਆ ਹੈ ਭਾਈ ਹਰ ਇੱਕ ਨਾਲ ਪ੍ਰੇਮ ਕਰੋ, ਪਿਆਰ ਕਰੋ, ਤਾਂ ਹੀ ਤੁਸੀਂ ਗੁਰੂ ਨਾਨਕ ਦੇਵ ਦੇ ਸਿੱਖ ਹੋ। ਜੇ ਸਾਰਿਆਂ ਨਾਲ ਏਕਤਾ ਰੱਖੋ, ਨਫ਼ਰਤ ਮਿਟਾਓ, ਈਰਖਾ ਮਿਟਾਓ, ਹਉਮੈ ਮਿਟਾਓ, ਚੰਗੇ ਚੰਗੇ ਕੰਮ ਕਰੋ, ਤਾਂ ਹੀ ਸਤਿਗੁਰੂ ਨਾਨਕ ਦੇਵ ਦੇ ਆਪਾਂ ਸਿੱਖ ਹਾਂ। ਜੇ ਭਾਈ ਇਹਨਾਂ ਅਮਲਾਂ 'ਤੇ ਚੱਲਦੇ ਹਾਂ ਤਾਂ ਅਸੀਂ ਸਤਿਗੁਰੂ ਨਾਨਕ ਦੇਵ ਦੇ ਸਿੱਖ ਹਾਂ, ਜੇ ਉਹਨਾਂ ਦੇ ਰਸਤੇ 'ਤੇ ਨਹੀਂ ਚੱਲਦੇ, ਜਿੰਨੇ ਮਰਜ਼ੀ ਬਾਣੇ ਪਾਈਏ, ਜੋ ਮਰਜ਼ੀ ਕਰੀਏ ਪਖੰਡ, ਅਸੀਂ ਉਹਨਾਂ ਦੇ ਸਿੱਖ ਨਹੀਂ ਹੋ ਸਕਦੇ। ਸੋ ਇੱਥੇ ਹੀ ਕਥਾ ਨੂੰ ਵਿਸਰਾਮ ਦਿੰਦੇ ਹਾਂ। ਇਸ ਤੋਂ ਅੱਗੇ ਫਿਰ ਕੱਲ੍ਹ ਜਿਵੇਂ ਹੁਕਮ ਹੋਏਗਾ ਫਿਰ ਅਗਲੀ ਕਥਾ ਫਿਰ ਸੁਣਾਈ ਜਾਏਗੀ। ਇਹ ਦੂਸਰਾ ਭਾਗ ਸੀ, ਤੀਸਰਾ ਭਾਗ ਕੱਲ੍ਹ ਜਿਹੜਾ ਉਹ ਸੁਣਾਇਆ ਜਾਏਗਾ। ਇਹ ਕਥਾ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜੋ ਭਾਈ ਬਾਲਾ ਸਤਿਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਹਨ, ਇਸੇ ਤਰ੍ਹਾਂ ਲੜੀਵਾਰ ਇਹ 15 ਦਿਨ ਕਥਾ ਇਸੇ ਤਰ੍ਹਾਂ ਹੀ ਚੱਲੇਗੀ। ਸੰਗਤ ਭੁੱਲਾਂ ਚੁੱਕਾਂ ਦੀ ਮਾਫ਼ੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ। ਆਓ ਜੀ ਬੜੇ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।